ਨਾਨਕ ਬੁੱਠਾ ਕੁੱਗ ਗਰਾਓ ਗਰਾਓ ਜੀਓ, ਵੀ ਹੁਣ ਇਹ ਸਾਡਾ ਗਰਾਓਂ ਦਾ ਅਰਥ ਹੈ ਜਿਹੜਾ ਨਗਰ ਹੈ ਪਿੰਡ ਹੈ, ਕੁੱਗ ਦਾ ਅਰਥ ਹੈ ਸੰਘਣੀ ਵਸੋਂ ਵਾਲਾ ਵਸ ਗਿਆ ਹੈ।
ਵਾਰੀ ਘੁੰਮ ਜਾਂਦਾ ਇੱਕ ਸ਼ਾਹ ਤੁਧ ਤੇ ਆਏਂਦਾ।
ਤੇ ਪ੍ਰਤੱਖ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ, ਵਸਤੀ ਸਗਨੇ ਅਪਾਰ ਅਨੂਪ ਰਾਮਦਾਸਪੁਰ, ਹਰ ਹਰ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ, ਉਸ ਵੇਲੇ ਇਹ ਬਚਨ ਉਚਾਰਨ ਕੀਤੇ ਹਨ, ਨਾਨਕ ਬੁੱਠਾ ਘੁੱਗ ਗਰਾਓ ਜੀਓ। ਵਾਹਿਗੁਰੂ ਦੀ ਕਿਰਪਾ ਦੁਆਰਾ ਇਹ ਬਾਹਰਲਾ ਨਗਰ ਵੀ ਐਨ ਸੰਘਣੀ ਵਸੋਂ ਵਾਲਾ ਆਬਾਦ ਹੋ ਗਿਆ ਹੈ, ਅਤੇ ਇਹਦੇ ਨਾਲ ਹੀ ਵੀ ਜਿਹੜਾ ਸਾਡਾ ਸਰੀਰ ਰੂਪੀ ਨਗਰ ਸੀ ਇਹ ਵੀ ਸ਼ੁਭ ਗੁਣਾਂ ਦੇ ਨਾਲ ਵਸ ਗਿਆ ਹੈ। ਹੁਣ ਵਾਰੀ ਘੁੰਮਾਂ ਜਾਂਦਾ, ਹਜ਼ੂਰ ਕਹਿੰਦੇ ਹੈ ਵਾਹਿਗੁਰੂ ਮੈਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ, ਇੱਕ ਸਾਹਾ ਤੁੱਧ ਤੇ ਆਈਂਦਾ, ਮੈਂ ਇੱਕ ਇੱਕ ਸਾਹ ਦੇ ਨਾਲ ਹਰ ਵੇਲੇ ਤੈਨੂੰ ਤੇ ਆਉਣਾ ਹਾਂ, ਅਥਵਾ ਇੱਕ ਸਾਹਾ ਦਾ ਅਰਥ ਇੱਕ ਰਸ, ਤੇ ਮੈਂ ਹਰ ਸਾਹ ਦੇ ਨਾਲ ਤੈਨੂੰ ਚੇਤੇ ਕਰ ਰਿਹਾ ਹਾਂ।
ਉਜੜ ਥੇ ਹੋ ਵਸਾਇਓ ਹਉ ਤੁਧ ਵਿਟਹੁ ਕੁਰਬਾਨ ਜੀਓ।
ਹੇ ਵਾਹਿਗੁਰੂ ਜੀ, ਤੁਸਾਂ ਤੇ ਉਜੜਿਆ ਥੇ ਵਸਾ ਦਿੱਤਾ ਹੈ, ਇਹ ਜਿਹੜਾ ਸਾਡਾ ਸਰੀਰ ਸੀ ਉਜੜਿਆ ਥੇ ਸੀ, ਇਹਨੂੰ ਭਗਤੀ ਨਾਲ ਸ਼ੁਭ ਗੁਣਾਂ ਦੇ ਨਾਲ ਤੁਸਾਂ ਵਸਾ ਦਿੱਤਾ ਹੈ। ਹਉ ਤਦ ਵਿਟਹੁ ਕੁਰਬਾਨ ਜੀਓ, ਹੇ ਵਾਹਿਗੁਰੂ ਜੀਓ, ਅਸੀਂ ਆਪ ਜੀ ਤੋਂ ਕੁਰਬਾਨ ਜਾਂਦੇ ਹਾਂ ਹੇ ਪਿਆਰੇ ਜੀਓ।
ਹਰ ਇੱਠੈ ਨਿਤ ਧਿਆਇਂਦਾ ਮਨ ਚਿੰਦੀ ਸੋ ਫਲ ਪਾਇਂਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੈਂ ਉਸ ਇੱਠੈ ਦਾ ਅਰਥ ਪਿਆਰੇ ਪ੍ਰਭੂ ਨੂੰ ਹਮੇਸ਼ਾ ਧਿਆਉਣਾ ਹਾਂ, ਤੇ ਉਸਨੂੰ ਤੇ ਆ ਕੇ ਮਨ ਚਿੰਦੀ ਸੋ ਫਲ ਪਾਇਂਦਾ, ਜੋ ਵੀ ਮਨ ਵਿੱਚ ਚਿਤ ਵਧਾ ਹਾਂ ਉਹੀ ਫਲ ਪ੍ਰਾਪਤ ਕਰ ਰਿਹਾ ਹਾਂ।
ਸਭੇ ਕਾਜ ਸਵਾਰੇ ਅਨ ਲਾਹੇ ਅਨ ਮਨ ਕੇ ਭੁੱਖ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਤਿਗੁਰੂ ਨੇ ਸਾਡੇ ਸਾਰੇ ਹੀ ਕਾਰਜ ਸਵਾਰ ਦਿੱਤੇ, ਤੇ ਸਾਡੇ ਮਨ ਦੀ ਸਾਰੀ ਭੁੱਖ ਆਸਾ ਤ੍ਰਿਸ਼ਨਾ ਦੀ ਲਾਹ ਦਿੱਤੀ ਹੈ ਇਹ ਪਿਆਰੇ ਜੀਓ। ਜਦੋਂ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਤੇ ਫਿਰ ਸਾਰੀਆਂ ਮਨ ਦੀਆਂ ਭੁੱਖਾਂ ਵੀ ਉਤਰ ਜਾਂਦੀਆਂ ਹਨ।
ਮੈਂ ਛੱਡਿਆ ਸਭ ਤੰਦੜਾ ਗੋਸਾਈ ਸੇਵੀ ਸੱਚੜਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਤੇ ਹੁਣ ਸਾਰਾ ਹੀ ਜਿਹੜਾ ਤੰਦੜਾ ਧੰਦਾ ਸੀ, ਭਾਵ ਐਵੇਂ ਵਾਧੂ ਫਜੂਰ ਮਾਇਕੀ ਕਾਰੋਬਾਰ ਜੰਜਾਲ ਵਿੱਚ ਫਸੇ ਹੋਏ ਸਾਂ, ਵੀ ਹੁਣ ਉਹ ਸਾਰਾ ਹੀ ਧੰਦਾ ਜੰਜਾਲ ਛੱਡ ਦਿੱਤਾ ਹੈ, ਤੇ ਹੁਣ ਕਰਦੇ ਕੀ ਹੋ। ਗੋਸਾਈ ਸੇਵੀ ਸੱਚੜਾ, ਉਹ ਜਿਹੜਾ ਸੱਚਾ ਗੋਸਾਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਹੁਣ ਉਹਦੀ ਸੇਵਾ ਵਿੱਚ ਲੱਗ ਗਏ ਹਾਂ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਹੁਣ ਅਸੀਂ ਹੋਰ ਸਾਰੇ ਦੁਨੀਆਂ ਦੇ ਜੰਜਾਲ ਧੰਦੇ ਛੱਡ ਦਿੱਤੇ ਨੇ, ਤੇ ਇੱਕ ਸੱਚੇ ਅਕਾਲ ਪੁਰਖ ਦੀ ਸੇਵਾ ਵਿੱਚ ਜੁਟ ਗਏ ਹਾਂ।
ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨੌ ਨਿਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਮੈਂ ਪੱਲੇ ਬੱਧਾ ਛਿਕ ਜੀਓ। ਛਿਕ ਦਾ ਅਰਥ ਹੈ ਖਿੱਚ ਕੇ, ਤੇ ਮੈਂ ਇਸ ਨੂੰ ਆਪਣੇ ਪੱਲੇ ਦੇ ਵਿੱਚ ਬੰਨ ਲਿਆ ਤੇ ਗੰਢ ਦੇ ਲਈ ਹੈ, ਵੀ ਕਿਧਰੇ ਹੁਣ ਇਹ ਫੇਰ ਨਾ ਆਸੇ ਪਾਸੇ ਕਿਧਰੇ ਨਿਕਲ ਸਕੇ। ਇਉਂ ਮੈਂ ਨੌ ਨਿਧੀਆਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਐਨ ਖਿੱਚ ਕੇ ਤੇ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਬੰਨ ਲਿਆ, ਭਾਵ ਚੰਗੀ ਤਰ੍ਹਾਂ ਨਿਸ਼ਚੇ ਦੀ ਗੰਢ ਦੇ ਕੇ ਤੇ ਇਹਨੂੰ ਆਪਣੇ ਮਨ ਵਿੱਚ ਵਸਾ ਲਿਆ ਇਹ ਪਿਆਰੇ ਜੀਓ।
ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਗੁਰੂ ਦਾ ਸ਼ਬਦ ਆਪਣੇ ਅੰਦਰ ਵਸਾਇਆ ਹੈ, ਗੁਰ ਅੰਤਰ ਸ਼ਬਦ ਵਸਾਇਆ, ਅਥਵਾ ਗੁਰੂ ਨੇ ਕਿਰਪਾ ਕੀਤੀ ਮੇਰੇ ਅੰਦਰ ਸ਼ਬਦ, ਗੁਰ ਉਪਦੇਸ਼ ਤੇ ਖਾਸ ਦੀਕਿਆ ਮੰਤਰ ਵਸਾ ਦਿੱਤਾ ਹੈ, ਜਿਸ ਦਾ ਸਦਕਾ ਮੈਂ ਸੁਖੀ ਹੂੰ ਸੁਖ ਪਾਇਆ। ਮੈਂ ਸਾਰੇ ਸੁਖਾਂ ਵਿੱਚੋਂ ਤੇ ਸਭ ਤੋਂ ਸ਼੍ਰੋਮਣੀ ਸੁਖ, ਵੱਡਾ ਸੁਖ, ਆਤਮਕ ਸੁਖ ਪ੍ਰਾਪਤ ਕਰ ਲਿਆ ਹੈ।
ਸਤਿਗੁਰ ਪੁਰਖ ਵਿਖਾ ਲਿਆ ਮਸਤਕ ਧਾਰ ਕੇ ਹੱਥ ਜੀਓ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੂਰਨ ਤੇ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਉਸ ਅਕਾਲ ਪੁਰਖ ਦੇ ਦਰਸ਼ਨ ਵੀ ਕਰਵਾ ਦਿੱਤੇ। ਕਿਵੇਂ ਮਸਤਕ ਧਰ ਕੇ ਹੱਥ ਜੀਓ, ਹੇ ਪਿਆਰੇ ਜੀਓ, ਸਾਡੇ ਮੱਥੇ ਤੇ ਆਪਣੀ ਕਿਰਪਾ ਦਾ ਹੱਥ ਰੱਖ ਕੇ। ਵੀ ਸਤਿਗੁਰੂ ਨੇ ਉਸ ਅਕਾਲ ਪੁਰਖ ਦੇ ਵੀ ਦਰਸ਼ਨ ਦੀਦਾਰੇ ਕਰਵਾ ਦਿੱਤੇ ਹਨ।
ਮੈਂ ਬੱਧੇ ਸੱਚ ਧਰਮ ਸਾਲ ਹੈ, ਗੁਰਸਿੱਖਾਂ ਲਹਿੰਦਾ ਪਾਲ ਕੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ ਤੇ ਉਸ ਦੇ ਨਾਲ ਹੀ ਇੱਕ ਧਰਮਸਾਲ ਵੀ ਤਿਆਰ ਕੀਤੀ ਤੇ ਬਾਅਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਵੀ ਬਣਾਇਆ। ਹੁਣ ਉਸ ਧਰਮਸਾਲ ਦੀ ਗੱਲ ਕਰਦੇ ਨੇ। ਮੈਂ ਬੱਧੀ ਸੱਚ ਧਰਮਸਾਲ ਹੈ, ਬਈ ਮੈਂ ਸੱਚੀ ਇੱਕ ਧਰਮਸਾਲ, ਧਰਮ ਦੀ ਜਗ੍ਹਾ ਵੀ ਬੰਨੀ ਹੈ, ਭਾਵੇਂ ਧਰਮ ਅਸਥਾਨ ਵੀ ਇੱਕ ਗੁਰੂ ਘਰ ਵੀ ਕਾਇਮ ਕੀਤਾ ਹੈ, ਗੁਰਸਿੱਖਾਂ ਲਹਿੰਦਾ ਪਾਲਕ ਹੈ, ਤੇ ਮੈਂ ਹੁਣ ਉੱਥੇ ਧਰਮਸਾਲ ਵਾਸਤੇ ਜਿਹੜੇ ਚੰਗੇ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਨੇ ਤੇ ਉਹਨਾਂ ਨੂੰ ਭਾਲ ਭਾਲ ਕੇ ਲਹਿੰਦਾ ਦਾ ਅਰਥ ਪ੍ਰਾਪਤ ਕਰ ਰਿਹਾ ਹਾਂ। ਜੇ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖਾਂ ਨੂੰ ਉਸ ਗੁਰੂ ਘਰ ਦੇ ਵਿੱਚ ਸੇਵਾ ਲਈ ਮੈਂ ਭਾਲ ਭਾਲ ਕੇ ਲੱਭ ਰਿਹਾ ਹਾਂ।
ਐਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਕਰਨੀ ਤੇ ਕਮਾਈ ਵਾਲੇ ਮਹਾਂਪੁਰਖ ਨੇ, ਪੈਰ ਧੋਵਾਂ ਜਦੋਂ ਉਹ ਮੇਰੇ ਪਾਸ ਆ ਜਾਂਦੇ ਨੇ, ਮੈਂ ਉਹਨਾਂ ਦੇ ਪੈਰ ਚਰਨ ਧੋਨਾ ਹਾਂ, ਤੇ ਮੌਸਮ ਦੇ ਲਿਹਾਜ਼ ਦੇ ਨਾਲ ਪੱਖਾ ਵੀ ਫੇਰਦਾ ਹਾਂ। ਤਿਸ ਨਿਵ ਨਿਵ ਲੱਗਾਂ ਪਾਏ ਜੀਓ, ਤੇ ਨਿਵ ਨਿਵ ਕੇ ਐਸੇ ਮਹਾਂਪੁਰਖਾਂ ਦੇ, ਗੁਰਸਿੱਖਾਂ ਦੇ ਅਸੀਂ ਚਰਨੀ ਵੀ ਲੱਗਦੇ ਹਾਂ। ਇਹਦਾ ਮਤਲਬ ਇਹ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਆਬਾਦ ਕੀਤਾ ਤਾਂ ਉਸ ਵੇਲੇ ਜਿੰਨੇ ਵੀ ਗੁਰਸਿੱਖ ਮਾਈ ਭਾਈ ਸਨ, ਉਹਨਾਂ ਸਾਰਿਆਂ ਨੂੰ ਆਖਿਆ ਬਈ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਆ ਕੇ ਵਸੋ। ਅਤੇ ਫਿਰ ਇਸ ਦੇ ਨਾਲ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਹਰ ਕਿੱਤੇ ਵਾਲੇ ਲੋਕਾਂ ਨੂੰ ਸ਼ਹਿਰ ਦੇ ਵਿੱਚ ਵਸਾਇਆ। ਦੂਸਰੇ ਨੰਬਰ 'ਤੇ ਗੁਰੂ ਮਹਾਰਾਜ ਨੇ ਜਦੋਂ ਧਰਮਸਾਲ ਬਣਵਾਈ, ਸ਼੍ਰੀ ਹਰਿਮੰਦਰ ਸਾਹਿਬ ਤਿਆਰ ਕੀਤਾ, ਤਾਂ ਉਸ ਵੇਲੇ ਜਿਹੜੇ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਸਨ, ਬਾਣੀ ਪੜ੍ਹਨ ਵਾਲੇ, ਨਿਤਨੇਮੀ ਗੁਰਸਿੱਖੀ ਦੀ ਰਹਿਤ ਰੱਖਣ ਵਾਲੇ, ਉਹਨਾਂ ਦੀ ਭਾਲ ਕੀਤੀ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਥਾਪਿਤ ਕੀਤਾ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਨਾਲ ਸੇਵਾ ਲਈ ਤਿਆਰ ਕੀਤਾ। ਇਉਂ ਜਿਹੜੇ ਉੱਚੇ ਸੁੱਚੇ ਜੀਵਨ ਵਾਲੇ ਗੁਰਸਿੱਖ ਸਨ, ਉਹਨਾਂ ਪ੍ਰਤੀ ਸ਼ਰਧਾ ਭਾਵਨਾ ਵੀ ਸਤਿਗੁਰੂ ਮਹਾਰਾਜ ਨੇ ਪ੍ਰਗਟਾਈ, ਬਈ ਅਸੀਂ ਉਹਨਾਂ ਦੇ ਚਰਨ ਧੋਨੇ ਹਾਂ, ਉਹਨਾਂ ਨੂੰ ਪੱਖਾ ਵੀ ਫੇਰਦੇ ਹਾਂ, ਅਤੇ ਨਿਵ ਨਿਵ ਕੇ ਉਹਨਾਂ ਦੇ ਚਰਨੀ ਵੀ ਲੱਗਦੇ ਹਾਂ। ਬਾਬਾ ਬੁੱਢਾ ਸਾਹਿਬ ਜੀ ਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ। ਜਿਹੜੇ ਹੋਰ ਵੀ ਪਹਿਲੇ ਸਤਿਗੁਰੂ ਤੋਂ ਵਰੋਸਾਏ ਹੋਏ ਗੁਰਸਿੱਖ ਸਨ, ਉਹਨਾਂ ਦਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਵਧੇਰੇ ਸਤਿਕਾਰ ਕਰਦੇ ਸਨ। ਇਹਨਾਂ ਸ਼ਬਦਾਂ ਤੋਂ ਗੁਰੂ ਮਹਾਰਾਜ ਦੀ ਅੰਦਰਲੀ ਗੁਰਸਿੱਖੀ ਦੀ ਭਾਵਨਾ ਦਾ ਪਤਾ ਲੱਗਦਾ ਹੈ।
ਸੁਣ ਗੱਲਾਂ ਗੁਰ ਪਹਿ ਆਇਆ, ਨਾਮ ਦਾਨ ਇਸ਼ਨਾਨ ਦੇੜਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੁਣ ਗੱਲਾਂ, ਵੀ ਜਿਤਨੇ ਵੀ ਸੰਸਾਰ ਦੇ ਲੋਕ ਨੇ ਗੁਰੂ ਘਰ ਦੀਆਂ ਗੱਲਾਂ ਸੁਣ ਸੁਣ ਕੇ, ਭਾਵ ਗੁਰੂ ਮਹਾਰਾਜ ਦੀ ਮਹਿਮਾ ਅਤੇ ਵਡਿਆਈ ਦੀਆਂ ਗੱਲਾਂ ਸੁਣ ਸੁਣ ਕੇ, ਅਤੇ ਬਈ ਗੁਰੂ ਦੇ ਪਾਸ ਆਉਣ ਲੱਗ ਪਏ ਨੇ, ਅਤੇ ਜਿਹੜੇ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਕੋਲ ਆ ਗਏ, ਨਾਮ ਦਾਨ ਇਸ਼ਨਾਨ ਦੜਾਇਆ, ਅਤੇ ਗੁਰੂ ਮਹਾਰਾਜ ਨੇ ਆਹ ਜਿਹੜੇ ਗੁਰਮਤ ਦੇ ਬੁਨਿਆਦੀ ਅਸੂਲ ਨੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਅਤੇ ਫਿਰ ਨਾਮ ਜਪਣਾ ਅਤੇ ਧਰਮ ਦੀ ਕਿਰਤ ਕਰਕੇ ਦਾਨ ਕਰਨਾ, ਦਸਵੰਧ ਦੇਣਾ, ਇਹ ਜਿਹੜੇ ਤਿੰਨ ਬੁਨਿਆਦੀ ਅਸੂਲ ਨੇ, ਨਾਮ ਦਾਨ ਇਸ਼ਨਾਨ ਦੜਾਇਆ, ਅੰਮ੍ਰਿਤ ਵੇਲੇ ਇਸ਼ਨਾਨ ਅਤੇ ਫਿਰ ਨਾਮ ਅਤੇ ਫਿਰ ਅੱਗੇ ਧਰਮ ਦੀ ਕਿਰਤ ਵਿੱਚੋਂ ਦਾਨ ਦਸਵੰਧ ਦੇਣਾ, ਇਹ ਐਸੇ ਜਿਹੜੇ ਸਿੱਖੀ ਦੇ ਬੁਨਿਆਦੀ ਅਸੂਲ ਦ੍ਰਿੜ ਕਰਵਾ ਦਿੱਤੇ।
ਸਭ ਮੁਕਤ ਹੋਆ ਸਹਿ ਸਾਰਿੜਾ, ਨਾਨਕ ਸੱਚੇ ਬੇੜੀ ਚਾੜ ਜੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਭ ਮੁਕਤ ਹੋਆ ਸਹਿ ਸਾਰਿੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਿਤਨਾ ਵੀ ਸੰਸਾਰ, ਭਾਵ ਜਿਤਨੀ ਵੀ ਦੁਨੀਆਂ ਸਤਿਗੁਰੂ ਦੇ ਪਾਸ ਆਈ, ਤੇ ਹਜ਼ੂਰ ਨੇ ਜਿਹੜੀ ਸੱਚੀ ਬੇੜੀ ਹੈ ਸਾਧ ਸੰਗਤ ਅਥਵਾ ਭਗਤੀ, ਇਹ ਸੱਚੀ ਬੇੜੀ ਸਾਧ ਸੰਗਤ ਅਥਵਾ ਭਗਤੀ ਰੂਪੀ ਸੱਚੀ ਬੇੜੀ ਤੇ ਚੜ੍ਹਾ ਕੇ ਤੇ ਸਾਰਿਆਂ ਨੂੰ ਹੀ ਪਾਰ ਕਰ ਦਿੱਤਾ। ਇਸ ਢੰਗ ਦੇ ਨਾਲ ਸਭ ਮੁਕਤ ਹੋਆ ਸਹਿ ਸਾਰਿੜਾ, ਇਹ ਜਿਤਨਾ ਵੀ ਸੰਸਾਰ ਸੀ ਇਹ ਸਾਰਾ ਹੀ ਮੁਕਤ ਹੋ ਗਿਆ, ਸਾਰਿਆਂ ਨੂੰ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦ ਖਲਾਸ ਕਰ ਦਿੱਤਾ।
ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ, ਦੇ ਕੰਨ ਸੁਣੋ ਅਰਦਾਸ ਜਿਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਸਾਰੀ ਸ੍ਰਿਸ਼ਟੀ ਦਿਨ ਰਾਤ ਗੁਰੂ ਘਰ ਦੀ ਸੇਵਾ ਕਰਦੀ ਹੈ, ਤੇ ਹਜ਼ੂਰ ਕਹਿੰਦੇ ਨੇ ਦੇ ਕੰਨ ਸੁਣੋ ਅਰਦਾਸ ਜਿਓ। ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਤੁਸੀਂ ਕਿਰਪਾ ਕਰਕੇ ਕੰਨ ਦੇ ਕੇ ਸੁਣੋ, ਭਾਵ ਸਾਡੀ ਕੀਤੀ ਹੋਈ ਅਰਦਾਸ ਨੂੰ ਧਿਆਨ ਦੇ ਨਾਲ ਸੁਣੋ।
ਹੋਕ ਵਜਾਏ ਸਭ ਡਿੱਠੇ ਆ, ਤੁਸ ਆਪੇ ਲੈਨ ਛਡਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਠੋਕ ਵਜਾ ਕੇ ਸਾਰੀ ਦੁਨੀਆਂ ਨੂੰ ਵੇਖ ਲਿਆ ਹੈ, ਕੋਈ ਕਿਸੇ ਦਾ ਅੰਦਰੋਂ ਦਿਲੀ ਹਮਦਰਦ ਨਹੀਂ ਹੈ। ਤੁਸ ਆਪੇ ਲੈਨ ਛਡਾਏ ਜੀਓ, ਜਿਨ੍ਹਾਂ ਤੇ ਤੁਸੀਂ ਆਪ ਪ੍ਰਸੰਨ ਹੋਏ, ਤੁਸ ਦਾ ਅਰਥ ਹੁੰਦਾ ਪ੍ਰਸੰਨ ਹੋਣਾ, ਜਿਨ੍ਹਾਂ ਤੇ ਤੁਸੀਂ ਆਪ ਪ੍ਰਸੰਨ ਹੋਏ ਤੇ ਤੁਸੀਂ ਕਿਰਪਾ ਕੀਤੀ, ਉਹਨਾਂ ਨੂੰ ਆਪ ਹੀ ਜਮਾਂ ਤੋਂ, ਵਿਕਾਰਾਂ ਤੋਂ, ਬੰਧਨਾਂ ਤੋਂ ਛੁਡਾ ਲਿਆ ਹੈ ਪਿਆਰੇ ਜੀਓ।
ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਈ ਨਾ ਕਿਸੇ ਰਣਾਣ ਦਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਉਸ ਮਿਹਰਵਾਨ ਮਿਹਰਾਂ ਦੇ ਸਾਈਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਹੈ, ਪੈ ਕੋਈ ਨਾ ਕਿਸੇ ਰਜਾਣਦਾ, ਪੈ ਬੋੜੋ। ਹੁਣ ਕੋਈ ਵੀ ਕਿਸੇ ਨੂੰ ਰਜਾਣਦਾ ਦਾ ਅਰਥ ਹੈ ਕੋਈ ਤੰਗ ਨਹੀਂ ਕਰਦਾ, ਕੋਈ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ।
ਸੁਖਾਲੀ ਉੱਠਿਆ ਇਹੋ ਹੋਆ ਹਲੇ ਮੀਰਾਜ ਜੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਸਾਰੀ ਸ੍ਰਿਸ਼ਟੀ ਤੇ ਸਾਰੀ ਸੰਗਤ ਬੜੇ ਸੁਖ ਦੇ ਨਾਲ ਵਸ ਰਹੀ ਹੈ, ਇਹੋ ਹੋਆ ਹਲੇਮੀ ਰਾਜ ਜੀਓ, ਕਿਉਂਕਿ ਹੁਣ ਗਰੀਬੀ ਦਾ ਰਾਜ, ਗਰੀਬਾਂ ਦਾ ਰਾਜ, ਨਿਮਰਤਾ ਦਾ ਰਾਜ ਹੋ ਗਿਆ। ਇਹਦਾ ਮਤਲਬ ਇਹ ਹੈ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਸਿੱਖਾਂ ਦਾ ਹੀ ਰਾਜ ਸੀ, ਜਿਹੜੇ ਕਿਰਤੀ ਸਿੱਖ ਸਨ ਅਤੇ ਉਹਨਾਂ ਨੂੰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਿੰਡ ਦੇ ਪੰਚ ਬਣਾਇਆ ਹੋਇਆ ਸੀ। ਉਹ ਸਾਰੇ ਧਰਮੀ ਵੀ ਸਨ, ਕਿਰਤ ਵੀ ਕਰਦੇ ਸਨ, ਨਾਮ ਵੀ ਜਪਦੇ ਸਨ ਅਤੇ ਉਹਨਾਂ ਨੂੰ ਇਸ਼ਾਰਾ ਕਰਕੇ ਗੁਰੂ ਮਹਾਰਾਜ ਨੇ ਬਚਨ ਕੀਤਾ, ਇਹੋ ਹੋਆ ਹਲੇਮੀ ਰਾਜ ਜੀਓ। ਜਿਹੜਾ ਇਹ ਸ਼ਬਦ ਹੈ ਨਿਸ਼ਚੈਵਾਚਕ ਪੜਨਾਮ ਹੈ ਵੀ ਆਹ ਜਿਹੜਾ ਹੁਣ ਗੁਰਸਿੱਖਾਂ ਦਾ ਰਾਜ ਹੋਇਆ ਹੈ, ਇੱਥੇ ਕਿਸੇ ਹੋਰ ਰਾਜੇ ਦਾ ਰਾਜ ਨਹੀਂ ਸੀ। ਔਰ ਇੱਥੋਂ ਤੱਕ ਪਤਾ ਲੱਗਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਨ ਅਤੇ ਨਾਲ ਕਥਾ ਵੀ ਕਰਦੇ ਸਨ। ਔਰ ਬੜੀ ਹੈਰਾਨੀ ਦੀ ਗੱਲ ਅਤੇ ਦਿਲਚਸਪ ਗੱਲ ਇਹ ਵੀ ਇਤਿਹਾਸ ਵਿੱਚ ਲਿਖੀ ਮਿਲਦੀ ਹੈ ਕਿ ਉਹ ਸਾਰੇ ਨਗਰ ਦੇ ਪ੍ਰਬੰਧਕ ਵੀ ਸਨ, ਜਿਵੇਂ ਹੁਣ ਵੱਖੋ ਵੱਖਰੇ ਸਰਕਾਰ ਦੇ ਮਹਿਕਮੇ ਨੇ ਨਾ, ਪਰ ਉਸ ਵੇਲੇ ਐਸਾ ਨਹੀਂ ਸੀ। ਇਹ ਗੁਰੂ ਕਾਲ ਤੋਂ ਲੈ ਕੇ ਇੱਥੇ ਗੁਰਸਿੱਖਾਂ ਦਾ ਹੀ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਭਾਈ ਸੰਤ ਸਿੰਘ ਜੀ ਹੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਨ ਅਤੇ ਉਹੀ ਸ਼ਹਿਰ ਦੇ ਪ੍ਰਬੰਧਕ ਥਾਪੇ ਗਏ ਸਨ, ਦੋਵੇਂ ਕੰਮ ਉਹ ਆਪ ਹੀ ਸੰਭਾਲਦੇ ਸਨ। ਇਹਨੂੰ ਹਲੀਮੀ ਰਾਜ ਆਖਿਆ ਹੈ, ਜਿੱਥੇ ਗੁਰਸਿੱਖਾਂ ਦਾ ਰਾਜ ਸੀ, ਨਿਮਰਤਾ ਵਾਲਿਆਂ ਦਾ ਰਾਜ ਸੀ, ਗਰੀਬ ਸਿੱਖਾਂ ਦਾ, ਕਿਰਤੀ ਸਿੱਖਾਂ ਦਾ ਉੱਥੇ ਬੋਲਬਾਲਾ ਸੀ। ਹਜ਼ੂਰ ਕਹਿੰਦੇ ਹੁਣ ਸਾਰੀਆਂ ਸੰਗਤਾਂ ਸੁੱਖ ਨਾਲ ਵਸ ਰਹੀਆਂ ਨੇ ਅਤੇ ਇੱਥੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਹਲੀਮੀ ਰਾਜ ਵੀ ਗਰੀਬਾਂ ਦਾ ਰਾਜ, ਕਿਰਤੀ ਸਿੱਖਾਂ ਦਾ ਰਾਜ ਹੋਇਆ ਹੈ।
ਚਿਮ ਚਿਮ ਅੰਮ੍ਰਿਤ ਵਰਸ ਦਾ, ਬੋਲਾਇਆ ਬੋਲੀ ਖਸਮ ਦਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਉਚਾਰਨ ਕਰਦੇ ਸਨ, ਉਸ ਘਟਨਾ ਵੱਲ ਇਸ਼ਾਰਾ ਹੈ ਚਿਮ ਚਿਮ ਅੰਮ੍ਰਿਤ ਵਰਸ ਦਾ, ਬੋਲਾਇਆ ਬੋਲੀ ਖਸਮ ਦਾ। ਜਦੋਂ ਮੈਂ ਖਸਮ ਦਾ ਬੁਲਾਇਆ ਹੋਇਆ ਬੋਲਦਾ ਹਾਂ, ਭਾਵ ਸਤਿਗੁਰੂ ਦੀ ਪਵਿੱਤਰ ਬਾਣੀ ਉਚਾਰਨ ਕਰਦਾ ਸਾਂ, ਬੋਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਗੁਣੀ ਗਹਿਰਾ, ਚਿਮ ਚਿਮ ਅੰਮ੍ਰਿਤ ਵਰਸ ਦਾ। ਉਸ ਵੇਲੇ ਚਿਮ ਚਿਮ ਕਰਕੇ ਅੰਮ੍ਰਿਤ ਵਰਸ ਦਾ ਸੀ, ਭਾਵ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਉਚਾਰਨ ਕਰਦੇ ਮਾਨੋ ਚੜੀ ਲੱਗ ਜਾਂਦੀ, ਅੰਮ੍ਰਿਤ ਦੀ ਚੜੀ, ਐਸਾ ਆਨੰਦ ਬਾਜਦਾ, ਬਾਣੀ ਉਚਰਿਆ ਸਾਧ ਜਨ ਅਵੇਂ ਉਹ ਚੱਲਿਆ ਚਰਨੇ, ਤੇ ਸਾਰੀਆਂ ਸੰਗਤਾਂ ਬੜੀਆਂ ਪ੍ਰਸੰਨ ਹੁੰਦੀਆਂ, ਗਦਗਦ ਹੁੰਦੀਆਂ।
ਬਹੁ ਮਾਣ ਕੀਆ ਤੁਧ ਉਪਰੇ, ਤੂੰ ਆਪੇ ਪਾਏ ਥਾਂ ਜਿਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਉੱਤੇ ਬਹੁਤ ਮਾਣ ਕੀਤਾ, ਬੜਾ ਗੌਰਵ ਕੀਤਾ, ਬੜਾ ਤੁਹਾਡੇ ਤੇ ਅਸੀਂ ਮਾਣ ਕੀਤਾ ਹੈ। ਤੂੰ ਆਪੇ ਪਾਏ ਥਾਏ ਜਿਓ, ਹੇ ਵਾਹਿਗੁਰੂ ਜੀਓ, ਤੁਸੀਂ ਜਿਹੜੀ ਸਾਡੀ ਕੀਤੀ ਹੋਈ ਕਾਲ ਸੇਵਾ ਹੈ, ਇਸ ਨੂੰ ਆਪ ਹੀ ਥਾਂ ਪਾਉਣ ਵਾਲੇ ਹੋ ਹੇ ਪਿਆਰੇ ਜੀਓ।
ਤੇਰਿਆ ਭਗਤਾਂ ਭੁੱਖ ਸਦ ਤੇਰਿਆ, ਹਰ ਲੋਚਾ ਪੂਰਨ ਮੇਰਿਆ।
ਹੇ ਵਾਹਿਗੁਰੂ ਜੀ, ਅਸੀਂ ਤੇਰੇ ਭਗਤ ਹਾਂ ਤੇ ਗੁਰਸਿੱਖ ਵੀ ਸਾਰੇ ਤੇਰੇ ਹੀ ਭਗਤ ਨੇ। ਤੇਰਿਆਂ ਭਗਤਾਂ ਭੁੱਖ ਸਾ ਤੇਰੀਆਂ, ਤੇਰਿਆਂ ਭਗਤਾਂ ਨੂੰ ਹਮੇਸ਼ਾ ਤੇਰੀਆਂ ਹੀ ਭੁੱਖਾਂ ਲੱਗੀਆਂ ਰਹਿੰਦੀਆਂ ਨੇ ਵੀ ਤੁਹਾਡੇ ਦਰਸ਼ਨ ਦੀਦਾਰੇ ਹੋਣ। ਹਰ ਲੋਚਾ ਪੂਰਨ ਮੇਰੀਆਂ, ਹੇ ਵਾਹਿਗੁਰੂ ਜੀ, ਤੇਰਿਆਂ ਭਗਤਾਂ ਨੂੰ ਹਮੇਸ਼ਾ ਤੁਹਾਡੀ ਹੀ ਭੁੱਖ ਲੱਗੀ ਹੋਈ ਹੈ ਤੇ ਤੁਸੀਂ ਮਹਾਰਾਜ ਕਿਰਪਾ ਕਰਕੇ ਸਾਡੀਆਂ ਇੱਛਾ ਪੂਰੀਆਂ ਕਰ ਦਿਓ।
ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ।
ਤੁਹਾਡੀਆਂ ਕਿਹੜੀਆਂ ਇੱਛਾਵਾਂ ਸਨ, ਕਿਹੜੀਆਂ ਲੋਚਾ ਸਨ, ਹਜ਼ੂਰ ਅੱਗੇ ਫਰਮਾਉਂਦੇ ਨੇ। ਦੇਹੋ ਦਰ ਸੁਖ ਦਾਤਿਆ, ਹੇ ਸੁਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰੋ, ਤੁਸੀਂ ਸਾਨੂੰ ਦਰਸ਼ਨ ਦੀਦਾਰੇ ਦਿਓ। ਇਹ ਸਾਡੀਆਂ ਇੱਛਾ ਸਨ, ਇਹ ਸਾਡੀਆਂ ਭੁੱਖਾਂ ਸਨ, ਮੈਂ ਗਲ ਵਿੱਚ ਲਹਿੋ ਮਿਲਾਏ ਜੀਓ, ਤੇ ਮਹਾਰਾਜ ਤੁਸੀਂ ਕਿਰਪਾ ਕਰਕੇ ਦਰਸ਼ਨ ਦਿਓ, ਤੇ ਦਰਸ਼ਨ ਦੇਣ ਸਾਰ ਤੇ ਗਲਵਕੜੀ ਵਿੱਚ ਲੈ ਕੇ ਮੈਨੂੰ ਆਪਣੇ ਗਲ ਦੇ ਨਾਲ ਹੀ ਮਿਲਾ ਲਵੋ। ਬਸ ਇਹ ਅਸੀਂ ਚਾਹੁੰਦੇ ਸਾਂ, ਇਹ ਸਾਡੀਆਂ ਭੁੱਖਾਂ ਸਨ ਜੋ ਆਪ ਜੀ ਨੇ ਪੂਰੀਆਂ ਕਰ
ਦਿੱਤੀਆਂ। ਤੂੰ ਦੀਪ ਲੋ ਪਿਆਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਹਨ, ਹੇ ਵਾਹਿਗੁਰੂ ਜੀ, ਮੈਂ ਤੇ ਤੁਹਾਡੇ ਜਿੱਡਾ ਵੱਡਾ ਹੋਰ ਕੋਈ ਭਾਲਿਆ ਹੀ ਨਹੀਂ। ਇਹਦਾ ਮਤਲਬ ਇਹ ਹੈ ਵੀ ਅਸੀਂ ਭਾਲਿਆ ਤੇ ਹੈ ਪਰ ਤੁਹਾਡੇ ਜਿੱਡਾ ਵੱਡਾ ਹੋਰ ਕੋਈ ਨਹੀਂ ਮਿਲਿਆ। ਤੂੰ ਦੀਪ ਲੋ ਪਿਆਲਿਆ, ਤੂੰ ਜਿੰਨੇ ਸਮੁੰਦਰਾਂ ਦੇ ਦੀਪ ਟਾਪੂ ਨੇ ਤੇ ਜਿੰਨੇ ਲੋਕ ਨੇ ਤਵਕ ਨੇ ਤੇ ਜਿੰਨੇ ਪਾਤਾਲ ਨੇ, ਸਾਰਿਆਂ ਦੇ ਵਿੱਚ ਹੀ ਤੂੰ ਵਸ ਰਿਹਾ ਤੇ ਤੇਰਾ ਰਾਜ ਹੈ।
ਤੂੰ ਥਾਨ ਥਨੰਤਰ ਰਵ ਰਹਾ, ਨਾਨਕ ਭਗਤਾ ਸੱਚ ਆਧਾਰ ਜੀਓ।
ਹੇ ਵਾਹਿਗੁਰੂ ਜੀ, ਜਿੰਨੇ ਵੀ ਅਸਥਾਨ ਨੇ, ਦੇਸ਼ ਦੇਸ਼ਾਂਤਰ ਨੇ, ਉਹਨਾਂ ਦੇ ਅੰਦਰ ਵੀ ਤੇ ਉਹਨਾਂ ਦੇ ਬਾਹਰ ਵੀ ਤੂੰ ਆਪ ਵਸ ਰਿਹਾ ਹੈ। ਨਾਨਕ ਭਗਤਾਂ ਸੱਚ ਆਧਾਰ ਜੀਓ, ਹੇ ਪਿਆਰੇ ਜੀਓ, ਜਿਹੜੇ ਭਗਤ ਨੇ ਉਹਨਾਂ ਨੂੰ ਆਪ ਜੀ ਦੇ ਸੱਚੇ ਨਾਮ ਦਾ ਹੀ ਆਸਰਾ ਹੈ।
ਗੋਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਅਖਾੜੇ ਵੀ ਲੱਗਦੇ ਸਨ, ਭਲਵਾਨਾਂ ਦੇ ਅਖਾੜੇ ਵੀ ਹੁੰਦੇ ਸਨ ਔਰ ਉਹਨਾਂ ਵਾਲੇ ਇਸ਼ਾਰਾ ਕਰਦੇ ਨੇ, ਹਉ ਗੁਸਾਈ ਦਾ ਪਹਿਲਵਾਨੜਾ, ਭਈ ਮੈਂ ਵੀ ਉਸ ਗੁਸਾਈ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਛੋਟਾ ਜਿਹਾ ਭਲਵਾਨ ਹਾਂ, ਇੱਕ ਛੋਟਾ ਜਿਹਾ ਪਹਿਲਵਾਨ ਹਾਂ, ਮੈਂ ਗੁਰਮਿਲ ਉੱਚ ਦੁਮਾਲੜਾ ਤੇ ਮੈਂ ਗੁਰੂ ਦੇ ਨਾਲ ਮਿਲ ਕੇ ਤੇ ਬਹੁਤ ਉੱਚਾ ਦੁਮਾਲੜਾ, ਬਹੁਤ ਉੱਚਾ ਦੁਮਾਲੜਾ ਮੈਂ ਪ੍ਰਾਪਤ ਕੀਤਾ ਹੈ। ਜਦੋਂ ਭਲਵਾਨ ਕੋਈ ਕੁਸ਼ਤੀ ਲੜਦੇ ਸਨ, ਜਿਹੜਾ ਸਾਰਿਆਂ ਤੋਂ ਤਕੜਾ ਹੋਵੇ ਤੇ ਉਹਨੂੰ ਇੱਕ ਉਹ ਸਰੋਪਾਓ ਦਿੱਤਾ ਜਾਂਦਾ ਸੀ ਔਰ ਉਹ ਲੈ ਕੇ ਉਸ ਸਰੋਪਾਓ ਨੂੰ ਤੇ ਸਾਰੇ ਅਖਾੜੇ ਵਿੱਚ ਗੇੜਾ ਦਿੰਦਾ ਸੀ ਤੇ ਉਹਨੂੰ ਕਹਿੰਦੇ ਇਹ ਮਾਲੀ ਵਾਲਾ ਭਗਵਾਨ ਹੈ, ਇਹ ਦੁਮਾਲੜੇ ਵਾਲਾ ਭਲਵਾਨ ਹੈ। ਜਿਹੜਾ ਜੇਤੂ ਭਲਵਾਨ ਹੋਵੇ ਉਹਨੂੰ ਉੱਚਾ ਇਨਾਮ ਮਿਲਦਾ ਸੀ। ਹਜ਼ੂਰ ਕਹਿੰਦੇ ਨੇ ਮੈਂ ਉਸ ਮਾਲਕ ਦਾ ਹੈ ਤੇ ਛੋਟਾ ਜਿਹਾ ਪਹਿਲਵਾਨ ਸਾਂ ਪਰ ਗੁਰੂ ਦੇ ਨਾਲ ਮਿਲ ਕੇ ਬਹੁਤ ਉੱਚਾ ਦੁਮਾਲਾ, ਬਹੁਤ ਉੱਚਾ ਸਨਮਾਨ, ਬਹੁਤ ਉੱਚਾ ਪੁਰਸਕਾਰ ਗੁਰਤਾ ਦਾ ਮੈਨੂੰ ਪ੍ਰਾਪਤ ਹੋਇਆ ਹੈ।
ਹੋਈ ਛਿੰਜ ਇਕੱਠੀਆ, ਦਇਓ ਬੈਠਾ ਵੇਖੈ ਆਪ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਭ ਹੋਈ ਛਿੰਜ ਇਕੱਠੀਆ, ਵੀ ਜਿੰਨੀ ਵੀ ਇਹ ਛਿੰਜ ਹੈ ਇਹ ਹੁਣ ਇਕੱਠੀ ਹੋਈ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਭਲਵਾਨਾਂ ਦਾ ਅਖਾੜਾ ਹੁੰਦਾ ਸੀ ਤੇ ਮਾਝੇ ਦੇ ਇਲਾਕੇ ਵਿੱਚ ਉਹਨੂੰ ਛਿੰਝ ਪੈਣੀ ਕਹਿੰਦੇ ਸਨ, ਵੀ ਛਿੰਝ ਪੈਣੀ ਹੈ ਤੇ ਹਜ਼ੂਰ ਉਹ ਬੋਲੀ ਵਰਤ ਰਹੇ ਨੇ ਕਿਉਂਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਇਹ ਗੁਰੂ ਮਹਾਰਾਜ ਨੇ ਵਧੇਰੇ ਬਾਣੀ ਉਚਾਰਨ ਕੀਤੀ। ਹਜ਼ੂਰ ਕਹਿੰਦੇ ਸਭ ਹੋਈ ਛਿੰਝ ਇਕੱਠੀਆ, ਹੁਣ ਜਿੰਨੀ ਵੀ ਪਾਈ ਇਹ ਦੁਨੀਆਂ ਹੈ, ਖਲਕਤ ਹੈ, ਗੁਰੂ ਦੀ ਸੰਗਤ ਹੈ, ਇਹ ਹੁਣ ਇਕੱਠੀ ਹੋਈ ਹੋਈ ਹੈ। ਦਈਓ ਬੈਠਾ ਵੇਖੈ ਆਪ ਜੀਓ, ਇੱਥੇ ਜਿੱਥੇ ਵੀ ਦੱਦੇ ਨਾਲ ਜੇ ਇਹਨੂੰ ਔਂਕੜ ਹੋਵੇ ਇਹਦਾ ਉਚਾਰਨ ਦਈਓ, ਦਈਓ ਉਚਾਰਨ ਕਰਨਾ ਹੈ। ਜੇ ਸਿਆਰੀ ਹੋਵੇ ਤਾਂ ਦਈਏ, ਤੇ ਜੇ ਦੁਲਾਵਾਂ ਹੋਣ ਤੇ ਫਿਰ ਦਈਏ। ਇਸ ਤਰ੍ਹਾਂ ਮਹਾਂਪੁਰਖ ਦੱਸਦੇ ਸਨ ਵਿਦਿਆਰਥੀਆਂ ਨੂੰ। ਦਈਓ ਬੈਠਾ ਵੇਖੈ ਆਪ ਜੀਉ, ਦਈਓ ਦਾ ਅਰਥ ਹੈ ਪ੍ਰੇਰਕ। ਪ੍ਰੇਰਕ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਬਈ ਉਹ ਆਪ ਸਾਰਿਆਂ ਦੇ ਵਿੱਚ ਬੈਠਾ ਵੇਖ ਰਿਹਾ ਹੈ। ਜੋ ਜੋ ਸੰਗਤਾਂ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਅਤੇ ਜੋ ਜੋ ਇਹ ਸੇਵਾ ਦੇ ਅਖਾੜੇ ਰਚੇ ਗਏ ਨੇ ਅਤੇ ਜੋ ਜੋ ਕਿਸੇ ਨੂੰ ਮਾਨ ਸਨਮਾਨ ਹਾਸਲ ਹੋ ਰਹੇ ਨੇ, ਵੀ ਇਹ ਸਾਰੀ ਛਿੰਝ ਨੂੰ, ਸਾਰੇ ਕੌਤਕ ਨੂੰ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਬੈਠਾ ਵੇਖ ਰਿਹਾ ਹੈ।
ਹਾਥ ਵਜਨ ਟਮਕ ਪੇਰੀਆ, ਮਲ ਲੱਥੇ ਲੈਂਦੇ ਫੇਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੋਹਣਾ ਅਲੰਕਾਰ ਬੰਨ ਕੇ ਉਪਦੇਸ਼ ਦੇ ਰਹੇ ਹਨ। ਭਈ ਜਦੋਂ ਭਲਵਾਨ ਘੁਲਦੇ ਨੇ ਨਾ, ਪਹਿਲਾਂ ਵਾਤ ਵਜਨ ਵਾਜੇ ਵੱਜਦੇ ਨੇ ਅਤੇ ਟਮਕ ਪੇਰੀਆਂ ਨਾਲ ਟਮਕਾਂ ਵੀ ਵੱਜਦੀਆਂ ਨੇ। ਉਹ ਛੋਟੇ ਛੋਟੇ ਨਗਾਰੇ ਜੇ ਹੁੰਦੇ ਨੇ ਢੋਲ ਦੀ ਕਿਸਮ ਦੇ, ਉਹਨਾਂ ਨੂੰ ਟਮਕ ਕਹਿੰਦੇ ਨੇ। ਅਤੇ ਭੇਰੀਆਂ ਉਹ ਤੂਤੀਆਂ ਜੀਆਂ ਹੁੰਦੀਆਂ ਸੀ, ਉਹ ਵੀ ਨਾਲ ਵਜਾਏ ਜਾਂਦੇ ਸਨ। ਵੀ ਦੇਖ ਲਓ, ਮਲ ਲੱਥੇ ਲੈਂਦੇ ਫੇਰੀਆਂ ਜਦੋਂ ਵਾਜੇ ਵੱਜਦੇ ਸਨ ਅਤੇ ਟਮਕਾਂ ਵੱਜਦੀਆਂ ਸਨ ਅਤੇ ਭੇਰੀਆਂ ਬੋਲਦੀਆਂ ਸਨ, ਮਲ ਲੱਥੇ ਲੈਂਦੇ ਫੇਰੀਆਂ। ਉਸ ਵੇਲੇ ਜਿਹੜੇ ਮਲ ਭਲਵਾਨ ਸਨ ਉਹ ਅਖਾੜੇ ਵਿੱਚ ਲੱਥੇ ਦਾ ਅਰਥ ਹੈ ਉਤਰਦੇ ਅਤੇ ਕੱਪੜੇ ਲਾਹ ਕੇ ਲੈਂਦੇ ਫੇਰੀਆਂ ਅਤੇ ਉੱਥੇ ਅਖਾੜੇ ਦੇ ਵਿੱਚ ਫੇਰੀਆਂ ਲੈਂਦੇ, ਗੇੜੇ ਕੱਢਦੇ, ਪੈਂਤੜੇ ਕੱਢਦੇ ਤੇ ਆਪਣੀ ਭਲਵਾਨੀ ਦਾ ਜ਼ੋਰ ਦਿਖਾਉਂਦੇ।
ਅਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੇ ਕੰਡ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇੱਕ ਤੇ ਬਾਹਰ ਵੀ ਭਲਵਾਨਾਂ ਦੇ ਅਖਾੜੇ ਲੱਗਦੇ ਨੇ, ਪਰ ਜਿਸ ਅਖਾੜੇ ਦੀ ਗੱਲ ਸਤਿਗੁਰੂ ਮਹਾਰਾਜ ਕਰ ਰਹੇ ਨੇ, ਇਹ ਭਾਈ ਅੰਦਰੂਨੀ ਅਖਾੜਾ ਹੈ। ਇਹ ਅੰਦਰੂਨੀ ਇੱਕ ਮਹਾਨ ਕੋਲ ਹੋ ਰਿਹਾ ਹੈ। ਹਜ਼ੂਰ ਕਹਿੰਦੇ ਨੇ ਵੀ ਉੱਥੇ ਵਾਜੇ ਵੀ ਵੱਜਦੇ ਨੇ, ਟਮਕਾਂ ਵੀ ਵੱਜਦੀਆਂ ਨੇ, ਭੇਰੀਆਂ ਵੀ ਵੱਜਦੀਆਂ ਨੇ ਅਤੇ ਜਿਹੜੇ ਭਲਵਾਨ ਨੇ, ਗੁਰਮੁਖ ਜਨ, ਜਗਿਆਸੂ ਜਨ, ਉਹ ਉਸ ਅਖਾੜੇ ਵਿੱਚ ਉਤਰਦੇ ਨੇ ਅਤੇ ਨਾਲ ਫੇਰੀਆਂ ਲੈਂਦੇ ਨੇ, ਪੈਂਤੜੇ ਕੱਢਦੇ ਨੇ। ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ। ਹਜ਼ੂਰ ਕਹਿੰਦੇ, ਭਾਈ ਗੁਰੂ ਨੇ ਸਾਡੀ ਕੰਡ 'ਤੇ ਐਸੀ ਥਾਪੀ ਦਿੱਤੀ, ਸਾਨੂੰ ਐਸਾ ਥਾਪੜਾ ਦਿੱਤਾ ਅਤੇ ਹੌਸਲਾ ਵਧਾਇਆ ਅਤੇ ਜਿਹੜੇ ਪੰਜ ਜਵਾਨ ਸਨ, ਪੰਜ ਭਲਵਾਨ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਨ੍ਹਾਂ ਦੀ ਬਾਬਤ ਹਜ਼ੂਰ ਨੇ ਲਿਖਿਆ ਹੈ, ਜਿਨ ਮਿਲ ਮਾਰੇ ਪੰਜ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਇਹ ਜਿਹੜੇ ਪੰਜ ਜਵਾਨ ਸਨ ਨਾ, ਜਿਹੜਾ ਇਹਨਾਂ ਨੂੰ ਮਾਰ ਦੇਵੇ ਉਹੀ ਪੂਰਾ ਸੂਰਮਾ ਸੰਸਾਰ ਦੇ ਵਿੱਚ ਅਖਵਾ ਸਕਦਾ। ਇਸੇ ਲਈ ਭਗਤ ਕਬੀਰ ਜੀ ਨੇ ਫਰਮਾਇਆ ਹੈ, ਕਹਿਤ ਕਬੀਰ ਪੰਜ ਜੋ ਚੂਰੇ, ਤਿੰਨ ਤੇ ਨਾਹੇ ਪਰਮ ਪਾਦੂਰੇ। ਝਗੜਾ ਪੰਜਾਂ ਦਾ ਹੀ ਹੈ। ਕਹਿਤ ਕਬੀਰ ਪੰਜ ਕੋ ਝਗੜਾ, ਝਗੜਤ ਜਨਮ ਗਵਾਇਆ। ਪਰ ਹਜ਼ੂਰ ਕਹਿੰਦੇ, ਗੁਰੂ ਨੇ ਐਸੀ ਸਾਡੀ ਕੰਡ 'ਤੇ ਥਾਪੀ ਦਿੱਤੀ ਹੈ ਅਤੇ ਜਿਹੜੇ ਪੰਜ ਜਵਾਨ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅਸੀਂ ਭਲਵਾਨ ਨਿਹੱਤੇ ਦਾ ਅਰਥ ਹੈ ਢਾ ਲਏ ਨੇ, ਇਹਨਾਂ ਦੇ ਨੱਕ ਵਿੱਚ ਦਮ ਲੈ ਆਉਂਦਾ ਅਤੇ ਨਿਹੱਤੇ ਦਾ ਅਰਥ ਵੀ ਇਹਨਾਂ ਨੂੰ ਨਵਾ ਲੈਣਾ ਵੀ ਹੈ ਅਤੇ ਜਾਂ ਨਿਹੱਤੇ ਦਾ ਦੂਜਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਵਿਸ਼ੇਸ਼ ਕਰਕੇ ਮੈਂ ਇਹਨਾਂ ਨੂੰ ਹੱਤੇ ਦਾ ਅਰਥ ਨਾਸ ਹੀ ਕਰ ਦਿੱਤਾ, ਇਹਨਾਂ ਦਾ ਵੀ ਭੋਗ ਹੀ ਪਾ ਦਿੱਤਾ, ਜਾਨੋਂ ਹੀ ਮਾਰ ਮੁਕਾ ਦਿੱਤਾ ਪੰਜ ਜਵਾਨਾਂ ਨੂੰ, ਐਸੀ ਗੁਰੂ ਮਹਾਰਾਜ ਨੇ ਮੇਰੀ ਕੰਡ 'ਤੇ ਥਾਪੀ ਦਿੱਤੀ ਹੈ।
ਇਕੱਠੇ ਹੋਏ ਆਇਆ ਘਰ ਜਾ ਸਨ ਵਾਟ ਵਟਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਪਹਿਲਾਂ ਸਾਰੇ ਲੋਕ ਅਖਾੜਾ ਦੇਖਣ ਵਾਸਤੇ ਆਉਂਦੇ ਨੇ ਅਤੇ ਲੋਕ ਵੀ ਅਤੇ ਭਲਵਾਨ ਸਾਰੇ ਇਕੱਠੇ ਹੋ ਕੇ ਭਾਈ ਆਉਂਦੇ ਨੇ, ਪਰ ਜਦੋਂ ਭਾਈ ਉਸ ਅਖਾੜੇ ਦੇ ਵਿੱਚ ਜਿਹੜੇ ਭਲਵਾਨ ਜੇਤੂ ਹੁੰਦੇ ਨੇ ਅਤੇ ਫਿਰ ਉਹਨਾਂ ਨੂੰ ਤਾਂ ਬੜੀ ਸ਼ਾਨੋ ਸ਼ੌਕਤ ਨਾਲ ਜਲੂਸ ਕੱਢ ਕੇ ਅਤੇ ਉਹਨਾਂ ਨੂੰ ਘਰਾਂ ਦੇ ਵਿੱਚ ਲਿਜਾਇਆ ਜਾਂਦਾ ਹੈ, ਖੁਸ਼ੀਆਂ ਦੇ ਜਸ਼ਨ ਮਨਾਏ ਜਾਂਦੇ ਨੇ ਅਤੇ ਜਿਹੜੇ ਹਾਰੇ ਭਲਵਾਨ ਹੁੰਦੇ ਨੇ ਉਹ ਚੁੱਪ ਕੀਤੇ ਖਿਸਕ ਜਾਂਦੇ ਨੇ, ਘਰ ਜਾਸਨ ਵਾਟ ਵਟਾਇਆ। ਬਈ ਉਹ ਰਸਤੇ ਨੂੰ ਵਟਾ ਕੇ ਆਪਣੇ ਘਰਾਂ ਨੂੰ ਜਾਂਦੇ ਨੇ। ਇਹਦਾ ਮਤਲਬ ਇਹ ਹੈ, ਜਿਹੜੇ ਗੁਰਮੁਖ ਭਲਵਾਨ ਨੇ ਜਿਨ੍ਹਾਂ ਨੇ ਵਿਕਾਰਾਂ 'ਤੇ ਫਤਿਹ ਪ੍ਰਾਪਤ ਕਰ ਲਈ, ਔਰ ਉਹਨਾਂ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਗੁਰ ਕਾ ਸ਼ਬਦ ਕਮਾਏ ਜਿਨ, ਜੀਤੇ ਪੰਚ ਬੇਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਜਿਹੜੇ ਐਸੇ ਭਲਵਾਨ ਸਨ ਜਿਨ੍ਹਾਂ ਨੇ ਪੰਜਾਂ 'ਤੇ ਫਤਿਹ ਪ੍ਰਾਪਤ ਕਰ ਲਈ ਅਤੇ ਭਾਈ ਉਹ ਤਾਂ ਬੜੀ ਸ਼ਾਨੋ ਸ਼ੌਕਤ ਨਾਲ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ, ਰੇਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ ਤੇ ਜਿਹੜੇ ਭਾਈ ਹਾਰੇ ਹੋਏ ਭਲਵਾਨ ਨੇ ਮਨਮੁਖ ਨੇ ਔਰ ਉਹ ਭਾਈ ਜਮਾਂ ਦੇ ਰਸਤੇ ਜਾਂਦੇ ਨੇ ਇਸ ਤਰ੍ਹਾਂ ਆਪਣੇ ਰਸਤੇ ਨੂੰ ਬਦਲ ਕੇ ਜਿਹੜੇ ਗੁਰਮੁਖ ਨੇ ਦੂਰ ਰਹੀ ਉਹ ਜਾਂਦੇ ਬਾਟ ਜਮ ਤੇ ਰੱਖ ਹੈ ਦੇਖ ਹਰ ਹੱਥ ਉਹ ਹੋਰ ਰਸਤੇ ਜਾਂਦੇ ਨੇ ਤੇ ਚਾਵਾਂ ਤੇ ਮਲਾਰਾਂ ਦੇ ਨਾਲ ਸਿੱਧੇ ਵਾਹਿਗੁਰੂ ਦੇ ਘਰ ਨੂੰ ਚਲੇ ਜਾਂਦੇ ਨੇ ਤੇ ਪਰ ਜਿਹੜੇ ਮਨਮੁਖ ਨੇ ਹਾਰੇ ਭਲਵਾਨਾਂ ਵਾਂਗੂ ਨਰਕਾਂ ਵਾਲੇ ਪਾਸੇ ਤੁਰ ਜਾਂਦੇ ਹਨ।
ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਭਲਵਾਨ ਸਨ ਉਹ ਤੇ ਲਾਹਾ ਲੈ ਕੇ ਗਏ ਨੇ, ਭਾਵ ਭਗਤੀ ਦਾ ਨਾਮ ਦਾ ਸਿਮਰਨ ਦਾ ਲਾਹਾ ਲੈ ਕੇ ਗਏ ਨੇ ਤੇ ਜਿਹੜੇ ਮਨਮੁਖ ਸਨ ਉਹ ਆਪਣੇ ਮੂਲ ਨੂੰ ਵੀ ਗਵਾ ਕੇ ਗਏ ਨੇ। ਮੂਲ ਕੀ ਹੈ? ਆਹ ਜਿਹੜੀ ਸਵਾਸਾਂ ਦੀ ਪੂੰਜੀ ਸੀ, ਜੀਵਨ ਦੀ ਖੇਪ ਸੀ, ਇਹਨੂੰ ਵੀ ਵਿਅਰਥ ਗਵਾ ਕੇ ਚਲੇ ਗਏ ਹੈ ਪਿਆਰੇ ਜੀਓ।
ਵਰਨਾ ਚਿਹਨਾ ਬਾਹਰਾ ਹਰ ਦਿਸਹਿ ਹਾਜ਼ਰ ਜਾਹਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਆਪਣੀ ਜਿਹੜੀ ਬ੍ਰਹਮ ਅਵਸਥਾ ਹੈ ਉਸ ਦੇ ਬਾਰੇ ਚਾਨਣਾ ਪਾ ਰਹੇ ਹਨ। ਹੇ ਵਾਹਿਗੁਰੂ ਜੀ, ਤੂੰ ਵਰਨਾ ਚਿਹਨਾ ਤੋਂ ਬਾਹਰ ਹੈ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਹਰ ਦਿਸਾ ਹੈ ਹਾਜ਼ਰ ਜਾਹਰਾ। ਪਰ ਹੇ ਵਾਹਿਗੁਰੂ ਜੀ, ਤੂੰ ਸਾਨੂੰ ਤੇ ਜਾਹਰਾ ਦਾ ਅਰਥ ਹੈ ਪ੍ਰਤੱਖ ਤੇ ਹਾਜ਼ਰ ਦਾ ਅਰਥ ਹੈ ਕੋਲੇ, ਤੂੰ ਸਾਨੂੰ ਐਨ ਸਾਡੇ ਕੋਲੇ ਖੜਾ ਨਜ਼ਰ ਆ ਰਿਹਾ ਹੈ। ਕਿਉਂਕਿ ਬਹੁਤ ਸਾਰੇ ਧਰਮ ਸ਼ਾਸਤਰ ਨੇ, ਮਹਾਂਪੁਰਖ ਨੇ, ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗੁਪਤ ਵਸਦਾ ਹੀ ਦੱਸਿਆ ਵੀ ਵਾਹਿਗੁਰੂ ਗੁਪਤ ਰੂਪ ਹੋ ਕੇ ਵਸ ਰਿਹਾ ਹੈ। ਪਰ ਹਜ਼ੂਰ ਕਹਿੰਦੇ ਭਾਵੇਂ ਠੀਕ ਹੈ, ਤੂੰ ਵਰਨਾ ਚਿਹਨਾ ਬਾਹਰ ਆ, ਤੂੰ ਵਰਨਾ ਚਿਹਨਾ ਤੋਂ ਬਾਹਰ ਹੈ, ਚੱਕਰ ਚਿਹਨ ਯਾਰ ਵਰਨ ਜਾਤ ਔਰ ਪਾਤ ਨਹਿਨ ਜੀ, ਪਰ ਜਦੋਂ ਤੇਰੀ ਕਿਰਪਾ ਹੋ ਜਾਂਦੀ ਹੈ ਫਿਰ ਤੂੰ ਹਾਜ਼ਰ ਨਾਜ਼ਰ ਵੀ ਕੋਲੇ ਖੜਾ ਦਿਸਦਾ ਹੈ।
ਹੁਣ ਸੁਣ ਤੁਝੈ ਧਿਆਇਂਦੇ ਤੇਰੇ ਭਗਤ ਰਤੇ ਗੁਣ ਤਾਸ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੁਣ ਸੁਣ, ਇੱਕ ਦੂਸਰੇ ਤੋਂ ਸੁਣ ਸੁਣ ਕੇ ਤੇ ਜਿੰਨੇ ਵੀ ਲੋਕ ਨੇ ਤੁਝੈ ਧਿਆਇਂਦੇ ਤੈਨੂੰ ਧਿਆਉਂਦੇ ਹਨ, ਤੇਰੇ ਭਗਤ ਰਤੇ ਗੁਣ ਤਾਸ ਜੀਓ। ਹੈ ਵਾਹਿਗੁਰੂ ਜੀ, ਗੁਣਾਂ ਦੇ ਖਜ਼ਾਨੇ ਜਿਹੜੇ ਹੈ, ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਤੇਰੇ ਭਗਤ ਨੇ ਉਹ ਤੇਰੇ ਨਾਮ ਦੇ ਰੰਗ ਵਿੱਚ ਹਮੇਸ਼ਾ ਲਈ ਰੰਗੇ ਜਾਂਦੇ ਹਨ। ਠੀਕ ਹੈ, ਸੁਣ ਸੁਣ ਕੇ ਧਿਆਉਂਦੇ ਤਾਂ ਸਾਰੇ ਹੀ ਨੇ, ਪਰ ਜਿਨ੍ਹਾਂ 'ਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ ਉਹ ਤੇਰੇ ਭਗਤ ਤੇਰੇ ਗੁਣਤਾਸ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਹੇ ਪਿਆਰੇ ਜੀਓ,
ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਡੀ ਜੇਵੜੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਜੁਗ ਜੁਗ ਦਈਐ ਸੇਵੜੀ, ਮੈਂ ਤੇ ਜੁਗਾਂ ਜੁਗਾਂ ਤੋਂ ਲੈ ਕੇ ਤੇ ਅਖੀਰਲੇ ਯੁਗ ਤੱਕ ਦਈਐ ਸੇਵੜੀ, ਮੈਂ ਤੇ ਉਸ ਵਾਹਿਗੁਰੂ ਦੀ ਸੇਵਾ ਕਰ ਰਿਹਾ ਹਾਂ। ਗੁਰ ਕੱਟੀ ਮਹਿੰਡੀ ਜੇਵੜੀ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਿੰਡੀ ਦਾ ਅਰਥ ਹੈ ਮੇਰੀ, ਜੇਵੜੀ ਦਾ ਅਰਥ ਹੈ ਰੱਸੀ ਭਾਵ ਫਾਹੀ, ਵੀ ਗੁਰੂ ਮਹਾਰਾਜ ਨੇ ਜਿਹੜੀ ਮੇਰੀ ਗੱਲ ਦੇ ਵਿੱਚ ਮੋਹ ਦੀ ਅਥਵਾ ਵਾਸ਼ਨਾ ਦੀ ਫਾਹੀ ਪਈ ਹੋਈ ਸੀ ਇਹ ਕੱਟ ਦਿੱਤੀ ਹੈ। ਇਸੇ ਲਈ ਜਦੋਂ ਮੋਹ ਦੀ ਫਾਹੀ ਤੇ ਵਾਸ਼ਨਾ ਦੀ ਫਾਹੀ ਕੱਟੀ ਜਾਂਦੀ ਹੈ ਤੇ ਫਿਰ ਹੀ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ।
ਬਾਹੜ ਛਿੰਜ ਨਾ ਨਚਾਉ ਨਾਨਕ ਅਵਸਰ ਲਧਾ ਪਾਲ ਜੀਓ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਬਾਹੜ ਛਿੰਜ ਨਾ ਨੱਚੋ, ਵੀ ਹੁਣ ਮੈਂ ਛਿੰਜ ਦੇ ਵਿੱਚ ਹੁਣ ਮੈਂ ਦੁਬਾਰਾ ਨਹੀਂ ਨੱਚਾਂਗਾ। ਕਿਉਂ? ਨਾਨਕ ਅਵਸਰ ਲੱਧਾ ਪਾਲ ਜੀਓ। ਹਜ਼ੂਰ ਕਹਿੰਦੇ ਮੈਂ ਜਿਹੜਾ ਉਹ ਚੰਗਾ ਸੋਹਣਾ ਅਵਸਰ ਮੌਕਾ ਸੀ ਉਹ ਹੁਣ ਮੈਂ ਲੱਭ ਲਿਆ ਹੈ, ਮੈਂ ਉਸਨੂੰ ਪਾਲ ਕੇ ਲੱਭ ਲਿਆ ਹੈ। ਇਹਦਾ ਮਤਲਬ ਇਹ ਹੈ ਵੀ ਹੁਣ ਮੈਂ ਬਾਜੀ ਜਿੱਤ ਲਈ ਹੈ, ਹੁਣ ਮੈਂ ਮਾਰਕਾ ਮਾਰ ਲਿਆ ਹੈ, ਹੁਣ ਦੁਬਾਰਾ ਮੁੜ ਕੇ ਸੰਸਾਰ ਦੇ ਵਿੱਚ ਆ ਕੇ ਮੈਂ ਦੁਬਾਰਾ ਨਹੀਂ ਘੋਲ ਕਰਾਂਗਾ। ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਜਦੋਂ ਇੱਕ ਵਾਰੀ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਅਤੇ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ ਅਤੇ ਫਿਰ ਦੁਬਾਰਾ ਮੁੜ ਕੇ ਉਹਨਾਂ ਨੂੰ ਸੰਸਾਰ ਦੇ ਵਿੱਚ ਨਹੀਂ ਭੇਜਿਆ ਜਾਂਦਾ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਫਰਮਾਇਆ ਸੀ, ਬਹੁਰ ਹਮ ਕਾਹੇ ਆਵਹਿਗੇ ਆਵਨ ਜਾਣਾ ਹੁਕਮ ਤਿਸਹਿ ਕਾ ਹੁਕਮੈ ਬੁੱਝ ਸਮਾਵਹਿਗੇ। ਹੁਣ ਬਾਹੜ ਛਿੰਜ ਨਾ ਨੱਚੋ, ਹੁਣ ਅਸੀਂ ਦੁਬਾਰਾ ਸੰਸਾਰ ਦੀ ਛਿੰਜ ਵਿੱਚ ਆ ਕੇ ਨਹੀਂ ਨੱਚਾਂਗੇ। ਜਿਵੇਂ ਭਲਵਾਨ ਜਿੰਨਾ ਚਿਰ ਤੱਕ ਉਹਨਾਂ ਨੂੰ ਜਿੱਤ ਨਹੀਂ ਹਾਸਲ ਹੁੰਦੀ ਉਹਨਾਂ ਨੂੰ ਮੁੜ ਮੁੜ ਕੇ ਅਖਾੜੇ ਦੇ ਵਿੱਚ ਆ ਕੇ ਨੱਚਣਾ ਪੈਂਦਾ, ਕੁੱਦਣਾ ਪੈਂਦਾ, ਆ ਕੇ ਜ਼ੋਰ ਅਜਮਾਈ ਕਰਨੀ ਪੈਂਦੀ ਹੈ। ਪਰ ਹਜ਼ੂਰ ਕਹਿੰਦੇ ਮੈਂ ਤੇ ਹੁਣ ਵੀ ਉਹ ਦੁਮਾਲੜੇ ਵਾਲਾ ਭਲਵਾਨ ਬਣ ਗਿਆ ਹਾਂ, ਮੈਂ ਤੇ ਜੇਤੂ ਭਲਵਾਨ ਬਣ ਗਿਆ ਹਾਂ। ਮੈਨੂੰ ਤੇ ਐਸਾ ਸਤਿਗੁਰੂ ਨੇ ਸੋਹਣਾ ਸੋਹਣਾ ਅਵਸਰ ਬਖਸ਼ਿਸ਼ ਕੀਤਾ ਹੈ, ਤੇ ਹੁਣ ਦੁਬਾਰਾ ਮੁੜ ਕੇ ਮੈਂ ਛਿੰਝ ਵਿੱਚ ਆ ਕੇ ਨਹੀਂ ਨੱਚਾਂਗਾ, ਭਾਵ ਦੁਬਾਰਾ ਸੰਸਾਰ ਦੇ ਵਿੱਚ ਮੈਨੂੰ ਆਉਣ ਦੀ ਲੋੜ ਹੀ ਕੋਈ ਨਹੀਂ, ਤੇ ਮੈਨੂੰ ਐਸਾ ਸੁਨਹਿਰੀ ਮੌਕਾ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਤੇ ਮੈਂ ਉਸ ਸਮੇਂ ਨੂੰ ਪਾਲ ਕੇ ਲੱਭ ਲਿਆ ਹੈ, ਤੇ ਹੁਣ ਮੈਂ ਹਮੇਸ਼ਾ ਲਈ ਅਮਰ ਹੋ ਜਾਵਾਂਗਾ। ਜਿਉਂ ਜਲ ਮੈਂ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਐਸੀ ਅਵਸਥਾ ਨੂੰ ਪ੍ਰਾਪਤ ਕਰਨ ਤੋਂ ਬਾਅਦ ਫਿਰ ਦੁਬਾਰਾ ਮੁੜ ਕੇ ਸੰਸਾਰ ਦੇ ਵਿੱਚ ਆਉਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਇਸੇ ਲਈ ਤਾਂ ਹਜ਼ੂਰ ਨੇ ਇੱਕ ਥਾਂ 'ਤੇ ਹੋਰ ਵੀ ਲਿਖਿਆ ਹੈ, ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰ ਸਮਾਇਆ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਇੱਕੋ ਵਾਰੀ ਸੰਸਾਰ ਦੇ ਵਿੱਚ ਆਉਂਦੇ ਨੇ, ਅਤੇ ਫਿਰ ਉਸ ਤੋਂ ਬਾਅਦ ਵਾਹਿਗੁਰੂ ਵਿੱਚ ਜਾ ਕੇ ਆਭੇਦ ਹੋ ਜਾਂਦੇ ਨੇ। ਜਿਹੜੀ ਨਦੀ ਇੱਕ ਵਾਰੀ ਸਾਗਰ ਵਿੱਚ ਜਾ ਕੇ ਰਲ ਗਈ, ਉਹ ਫਿਰ ਮੁੜ ਕੇ ਦੁਬਾਰਾ ਨਹੀਂ ਆ ਸਕਦੀ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਦੋਂ ਇੱਕ ਵਾਰੀ ਉਹਦੇ ਵਿੱਚ ਆਭੇਦ ਹੋ ਗਏ, ਹਉਂ ਬਾਹੁੜ ਛਿੰਝ ਨਾ ਨੱਚੋ, ਨਾਨਕ ਅਵਸਰ ਲੱਦਾ ਭਾਲ ਜੀਓ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਆਭੇਦ ਹੋਣ ਦਾ ਸੁਨਹਿਰੀ ਚਾਂਸ ਲੱਭ ਲਿਆ ਹੈ, ਅਤੇ ਉਹ ਦੁਬਾਰਾ ਮੁੜ ਕੇ ਸੰਸਾਰ ਦੀ ਛਿੰਝ ਵਿੱਚ ਆ ਕੇ ਨਹੀਂ ਨੱਚਦੇ, ਅਤੇ ਉਹਨਾਂ ਨੂੰ ਫਿਰ ਦੁਨੀਆਂ ਵਿੱਚ ਆਉਣ ਦੀ ਲੋੜ ਹੀ ਨਹੀਂ ਕੋਈ ਰਹਿ ਜਾਂਦੀ। ਐਸੀ ਉਹਨਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਹਮੇਸ਼ਾ ਲਈ ਵਾਹਿਗੁਰੂ ਦੇ ਪਾਸ ਹੀ ਰਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮੈਂ ਜੁਗ ਜੁਗ ਦਈਐ ਸੇਵੜੀ, ਗੁਰਕੱਟੀ ਮੇਂਡੀ ਜੇਵੜੀ, ਹਉ ਬਾਹੁੜ ਛਿੰਝ ਨਾ ਨੱਚਉ, ਨਾਨਕ ਅਵਸਰ ਲੱਧਾ ਪਾਲ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।